ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ ਪਹਿਲਾ ਸਾਗਰ ਮਹ ਬੂੰਦ ਬੂੰਦ ਮਹ ਸਾਗਰ ਕਵਨ ਬੁਝੈ ਬਿਦ ਜਾਣਾ ਉਤ ਭੁਜ ਚਲਤ ਆਪ ਕਰ ਚੀਨਾ ਆਪੇ ਤਤ ਪਛਾਣਾ ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰ ਕਵਨ ਬੁਝੈ ਬਿਦ ਜਾਣਾ ਉਤ ਭੁਜ ਚਲਤ ਆਪ ਕਰ ਚੀਨਾ ਆਪੇ ਤਤ ਪਛਾਣਾ ਐਸਾ ਗਿਆਨ ਵਿਚਾਰਾ ਕੋਈ ਤਿਸ ਤੇ ਮੁਕਤ ਪਰਮ ਗਤ ਹੋਈ ਰਹਾਉ ਦਿਨ ਮਹ ਰੈਨ ਰੈਨ ਮਹ ਦਿਨ ਯਾਰ ਉਸਨ ਸੀਤ ਬਿਦ ਸੋਈ ਤਾ ਕੀ ਗਤ ਮਿਤ ਅਵਰ ਨ ਜਾਣਾ ਗੁਰ ਬਿਨਾ ਸਮਝ ਨਾ ਹੋਈ ਪੁਰਖ ਮਹ ਨਾਰ ਨਾਰ ਮਹ ਪੁਰਖਾ ਬੂਝੋ ਬ੍ਰਹਮ ਗਿਆਨੀ ਧੁਨ ਮਹਿ ਧਿਆਨ ਧਿਆਨ ਮਹਿ ਜਾਣਿਆ ਗੁਰਮੁਖ ਅਕਥ ਕਹਾਣੀ ਮਨ ਮਹਿ ਜੋਤ ਜੋਤ ਮਹਿ ਮਨੁਆ ਪੰਚ ਮਿਲੇ ਗੁਰ ਭਾਈ ਨਾਨਕ ਤਿਨ ਕੈ ਸਦ ਬਲਿਹਾਰੀ ਜਿਨ ਏਕ ਸ਼ਬਦ ਲਿਵ ਲਾਏ ਮਨ ਮਹਿ ਜੋਤ ਜੋਤ ਮਹਿ ਮਨੁਆ ਪੰਚ ਮਿਲੇ ਗੁਰ ਭਾਈ ਨਾਨਕ ਤਿਨ ਕੈ ਸਦ ਬਲਿਹਾਰੇ ਜਿਨ ਏਕ ਸ਼ਬਦ ਲਿਵ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਸਹਿਬ ਜੀਓ ਜਿਉਂ ਬੋਲਾਏ ਤਿਉਂ ਬੋਲੀਏ ਜਾਂ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਗੁਰਗੱਦੀ ਗੁਰ ਸਿੰਘਾਸਨ 'ਤੇ ਪ੍ਰਕਾਸ਼ਮਾਨ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੁੰਦਿਆਂ ਆਏ ਅੱਜ ਦੇ ਪਾਵਨ ਹੁਕਮ ਨੂੰ ਇਸ ਸਮੇਂ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਦਰ ਤੋਂ ਸ਼ਰਵਣ ਕੀਤਾ। ਸਾਹਿਬ ਦੀ ਅਸੀਸ ਪ੍ਰਾਪਤ ਕਰਦੇ ਹਾਂ ਇਸ ਸ਼ਬਦ ਗੁਰੂ ਦੀ ਬਰਕਤ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੰਮ੍ਰਿਤ ਸੋਮੇ ਦੀ ਅੰਮ੍ਰਿਤ ਬਰਕਤ ਲੈਣ ਲਈ ਗੁਰੂ ਸ਼ਬਦ ਨਾਲ ਸਾਂਝ ਪਾਵਣ ਵਾਲੇ ਸਮੂਹ ਗੁਰੂ ਸਵਾਰਿਆਂ ਨੂੰ ਮੈਂ ਬੜੇ ਅਦਬ ਅਤੇ ਸਤਿਕਾਰ ਸਹਿਤ ਹੱਥ ਜੋੜ ਬਾ ਅਦਬ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਦੀ ਅਸੀਸ ਪ੍ਰਦਾਨ ਕਰਨਹਾਰੀ, ਬਖਸ਼ੀਸ਼ ਨਾਲ ਝੋਲੀ ਭਰਨਹਾਰੀ, ਪਾਵਨ ਫਤਿਹ ਨਾਲ ਸਾਂਝ ਪਾਵਣ ਲਈ ਸਾਰੀ ਸੰਗਤ ਨੂੰ ਹੱਥ ਜੋੜ ਅਰਜ਼ ਕਰਦਾ ਹਾਂ ਜੀ। ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਹ ਪਾਵਨ ਹੁਕਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 878 ਅਤੇ 879 ਅੰਗ 'ਤੇ ਸੁਭਾਈਮਾਨ ਨੇ। ਰਾਮਕਲੀ ਰਾਗ ਦਾ ਸ਼ਬਦ ਹੈ। ਇਸ ਸ਼ਬਦ ਦੇ ਉਚਾਰਨ ਕਰਦਾ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਐਸੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਸ ਸ਼ਬਦ ਦੇ ਉਚਾਰਨ ਕਰਤਾ ਨੇ। ਸਾਹਿਬ ਦੇ ਚਰਨਾਂ ਵਿੱਚ ਹੱਥ ਜੋੜ ਸਾਨਿਮਰ ਅਰਜ਼ ਹੈ, ਇਹ ਮੇਰੇ ਮਾਲਕ, ਇਹ ਮੇਰੇ ਸਾਹਿਬ, ਇਸ ਧੁਰਕੀ ਬਾਣੀ ਦੇ ਅੰਮ੍ਰਿਤ ਸ਼ਬਦ ਨੂੰ ਪੜ੍ਹਨ, ਸੁਣਨ ਅਤੇ ਵਿਚਾਰਨ ਦੀ ਆਪ ਹੀ ਤੌਫੀਕ ਬਖਸ਼ਿਸ਼ ਕਰਨਾ। ਆਪ ਜੀ ਦੀ ਰਹਿਮਤ ਹੋਵੇ, ਸੁਣ ਸਕੀਏ, ਪੜ੍ਹ ਸਕੀਏ ਅਤੇ ਵਿਚਾਰ ਸਕੀਏ। ਆਪ ਜੀ ਦੀ ਹੋਰ ਬਖਸ਼ਿਸ਼ ਬਣ ਆਵੇ, ਪੜ੍ਹਿਆ ਸੁਣਿਆ ਅਤੇ ਵਿਚਾਰਿਆ ਉਹ ਜੀਵਨ ਵਿੱਚ ਵੱਸ ਜਾਏ, ਤਾਂ ਕਿ ਸਾਡੀ ਗੁਰ ਸ਼ਬਦ ਨਾਲ ਪਾਈ ਸਾਂਝ ਉਹ ਸਫਲੀ ਹੋਵੇ ਜੀ। ਆਓ ਸ਼ਬਦ ਵਿਚਾਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਅਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਨਾਮ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹਲਾ ਪਹਿਲਾ, ਸਾਗਰ ਮਹ ਬੂੰਦ, ਬੂੰਦ ਮਹ ਸਾਗਰ, ਕਵਲ ਬੁੱਝਾ ਬਿਦ ਜਾਣਾ।
ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕਵਨ ਬੁੱਝੈ ਬਿਦ ਜਾਣੈ। ਸਾਗਰ ਵਿੱਚ ਬੂੰਦ ਹੈ ਅਤੇ ਬੂੰਦ ਵਿੱਚ ਸਾਗਰ ਹੈ। ਤਮਾਮ ਬੂੰਦਾਂ ਉਹ ਸਾਗਰ 'ਚੋਂ ਹੀ ਪੈਦਾ ਹੋਈਆਂ ਨੇ ਅਤੇ ਜੋ ਸਾਗਰ ਹੈ ਉਹ ਤਮਾਮ ਬੂੰਦਾਂ ਦੇ ਸੰਗ੍ਰਹਿ ਨੂੰ ਸਾਗਰ ਕਹਿੰਦੇ ਨੇ। ਤਮਾਮ ਜੀਵ ਜੋ ਬੂੰਦਾਂ ਦੀ ਤਰ੍ਹਾਂ ਨੇ ਅਤੇ ਤਮਾਮ ਜੀਵਾਂ ਦੇ ਅੰਦਰ ਬੂੰਦਾਂ ਦੀ ਤਰ੍ਹਾਂ ਆਤਮਾ ਹੈ ਅਤੇ ਉਸ ਤਮਾਮ ਬੂੰਦਾਂ ਦੇ ਸੰਗ੍ਰਹਿ ਨੂੰ, ਤਮਾਮ ਜੀਵਾਵਾਂ ਦੀਆਂ ਆਤਮਾਵਾਂ ਨੂੰ ਪਰਮਾਤਮਾ ਕਹਿੰਦੇ ਨੇ। ਕਵਨ ਬੁੱਝੈ ਇਸ ਗੱਲ ਨੂੰ ਕੌਣ ਜਾਣ ਸਕਦਾ ਹੈ, ਵਿਧ ਜਾਣੈ ਜਿਸ ਨੇ ਇਹ ਵਿਧੀ ਜਾਣ ਲਈ ਤਰੀਕਾ ਜਾਣ ਲਿਆ, ਗੁਰੂ ਕੋਲੋਂ ਆ ਕੇ ਇਸ ਯੁਗਤੀ ਨੂੰ ਪਹਿਚਾਣ ਲਿਆ, ਉਹ ਬੂੰਦਾਂ ਦੀ ਅਤੇ ਸਾਗਰ ਦੀ ਵੱਖਰੀ ਵੱਖਰੀ ਗੱਲ ਨਹੀਂ ਕਰਦਾ। ਜ਼ਰਾ ਧਿਆਨ 'ਚ ਰੱਖਿਓ, ਲੋਕ ਜੀਵਾਂ ਦੀ ਗੱਲ ਵੱਖਰੀ ਕਰਦੇ ਨੇ, ਇਹ ਜੀਵ ਹੋਰ ਨੇ ਅਤੇ ਪਰਮਾਤਮਾ ਹੋਰ ਹੈ, ਪਰ ਮੇਰੇ ਸਾਹਿਬ ਕਹਿੰਦੇ ਨੇ ਆਤਮ ਮੈਂ ਰਾਮ, ਆਤਮ ਮੈਂ ਰਾਮ। ਇਹ ਜਿਤਨੇ ਆਤਮਕ ਰੂਪ ਕਰਕੇ ਜੀਵ ਨੇ ਇਹਨਾਂ ਵਿੱਚ ਰਮਿਆ, ਰਾਮ ਹੈ, ਆਤਮ ਮਹਿ ਰਾਮ, ਰਾਮ ਮਹਿ ਆਤਮ, ਚੀਨਸ ਗੁਰ ਵਿਚਾਰਾ ਹੈ। ਇਹ ਭਲਿਆ ਇਸ ਗੱਲ ਨੂੰ ਚੀਨ, ਬ੍ਰਹਮ ਮੈਂ ਜਨ, ਬ੍ਰਹਮ ਮੈਂ ਜਨ ਸਾਗਰ ਚ ਬੂੰਦਾ, ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ, ਏਕ ਹੈ ਆਪ ਨਹੀਂ ਕਛ ਭਰਮ, ਉਹ ਸਾਗਰ ਅਤੇ ਬੂੰਦ ਦੇ ਭੇਦ ਨੂੰ ਮਿਟਾ ਦੇਵੀਂ, ਤੈਨੂੰ ਸ਼ਾਇਦ ਇੱਕ ਬੂੰਦ ਨਜ਼ਰ ਆਵੇ, ਪਰ ਜੇ ਉਸ ਇੱਕ ਬੂੰਦ ਨੂੰ, ਇਹਨਾਂ ਨੂੰ ਵਿਦਵਾਨਾਂ ਨੇ ਕਿਹਾ ਭਾਗ ਤਿਆਗ ਲਕਸ਼ਣਾ ਬਿਰਤੇ, ਅਗਰ ਇੱਕ ਬੂੰਦ ਨੂੰ ਜਦੋਂ ਪਾਣੀ ਦੀ ਸਤਹ 'ਤੇ ਪਰਖਣ ਦੀ ਕੋਸ਼ਿਸ਼ ਕਰੇਗਾ, ਜੋ ਤਮਾਮ ਸਾਗਰ ਵਿੱਚ ਪਾਣੀ ਹੈ ਉਹੀ ਪਾਣੀ ਇੱਕ ਬੂੰਦ ਵਿੱਚ ਹੈ, ਜੋ ਤਮਾਮ ਪਰਮਾਤਮਾ ਸਰਬ ਵਿਆਪਕ ਬ੍ਰਹਮ ਕਰਕੇ ਕਿਹਾ ਜਾਂਦਾ ਉਹੀ ਪਰਮਾਤਮਾ ਇੱਕ ਆਤਮਕ ਰੂਪ ਕਰਕੇ ਉਸਦੀ ਹੋਂਦ ਹੈ। ਇਸ ਕਰਕੇ ਜਦੋਂ ਇਸ ਗੱਲ ਨੂੰ ਬੁੱਝ ਲਿਆ, ਇਸ ਗੱਲ ਨੂੰ ਪਹਿਚਾਣ ਲਿਆ, ਗੁਰੂ ਕੋਲੋਂ ਆ ਕੇ ਯੁਗਤੀ ਮਿਲ ਗਈ, ਫਿਰ ਮੈਂ ਬੇਨਤੀ ਕਰਾਂ ਚਾਹੇ ਬੂੰਦ ਨਜ਼ਰ ਆਏ ਚਾਹੇ ਸਾਗਰ ਨਜ਼ਰ ਆਏ, ਉਹਨਾਂ ਵਿੱਚ ਭੇਦ ਨਜ਼ਰ ਨਾ ਆਏ, ਉਹ ਇੱਕ ਹੀ ਨਜ਼ਰ ਆਏ। ਅਤੇ ਅੱਜ ਹਰ ਜੀਵ ਨੂੰ ਵੀ ਆਪਣੀ ਹੋਂਦ ਨੂੰ ਉਸ ਪਰਮ ਸਾਗਰ ਤੋਂ ਵੱਖਰਾ ਨਹੀਂ ਜਾਣਨ ਦੀ ਸਤਿਗੁਰਾਂ ਨੇ ਸਾਨੂੰ ਇੱਕ ਸੋਝੀ ਦਿੱਤੀ, ਬਲਕਿ ਇੱਕ ਕਰਕੇ ਜਾਣਨ ਦੀ ਸੋਝੀ ਦਿੱਤੀ ਹੈ, ਵੀ ਇਹ ਭਲਿਆ ਪਹਿਚਾਣ ਵੀ ਇਹ ਤਮਾਮ ਬੂੰਦਾਂ ਸਾਗਰ ਨੇ ਅਤੇ ਸਾਰਾ ਸਾਗਰ ਬੂੰਦਾਂ ਵਿੱਚ ਸਮਾਇਆ ਹੋਇਆ। ਔਰ ਇੱਕ ਗੱਲ ਕਹਿੰਦੇ ਨੇ, ਇੱਕ ਵਾਰੀ ਇੱਕ ਬੂੰਦ ਗੁਮਾਨ ਕਰਦੀ ਹੈ, ਇਸ ਗੱਲ ਦਾ ਮਾਣ ਕਰਦੀ ਹੈ, ਇਹ ਸਾਗਰ ਅਸਾਂ ਬਹੁਤ ਸਾਰੀਆਂ ਮਿਲ ਕੇ ਤੈਨੂੰ ਬਣਾਏ। ਬੂੰਦ ਕੀ ਕਹਿੰਦੀ ਹੈ? ਅਸਾਂ ਤੈਨੂੰ ਮਿਲ ਕੇ ਬਣਾਇਆ। ਅਤੇ ਕਹਿੰਦੇ ਨੇ ਆਕਾਸ਼ ਤੋਂ ਉਹ ਡਿੱਗਦੀ ਬੂੰਦ ਸਾਗਰ ਵਿੱਚ ਆਈ ਅਤੇ ਸਾਗਰ ਨੇ ਉਸ ਬੂੰਦ ਦੀ ਹੋਂਦ ਨੂੰ ਨਿਸਤੋ ਨਬੂਦ ਕਰ ਦਿੱਤਾ। ਹੁਣ ਉਹ ਬੂੰਦ ਕਿੱਥੇ ਨਜ਼ਰ ਆਏ? ਇੱਕ ਬੂੰਦ ਹੋਰ ਆਈ, ਉਹ ਕਹਿੰਦੀ ਹੈ ਵੀ ਇਹ ਸਾਗਰ ਮੈਂ ਤੇਰੇ ਤੋਂ ਬਣੀ ਸਾਂ, ਵਿਛੜ ਗਈ ਸਾਂ, ਭਾਫ ਬਣੀ, ਬੱਦਲ ਬਣੀ, ਉੱਡਦੀ ਫਿਰਦੀ ਰਹੀ, ਕਿਤੇ ਰਹਿਮਤ ਹੋ ਗਈ, ਮੈਨੂੰ ਵਰਸਣ ਦਾ ਮੌਕਾ ਮਿਲ ਗਿਆ, ਮੈਂ ਧਰਤੀ ਵੱਲ ਆਈ, ਧਰਤੀ 'ਤੇ ਹੀ ਆ ਕੇ ਨਾ ਰੁਕ ਗਈ, ਮੈਂ ਬਹੁਤ ਸਾਰੇ ਪਾਣੀ ਨਾਲ ਮਿਲ ਕੇ ਤੇਰੇ ਵੱਲ ਚੱਲੀ। ਹੁਣ ਜਰਾ ਧਿਆਨ 'ਚ ਰੱਖ ਲੈਣਾ, ਜਿਹੜੀ ਬੂੰਦ ਇਹ ਕਹਿੰਦੀ ਵੀ ਇਹ ਸਾਗਰ ਮੈਂ ਤੇਰੇ ਵੱਲ ਆ ਰਹੀ ਹਾਂ, ਪਰ ਤੇਰੇ ਤੋਂ ਵਿਛੜੀ ਹੋਈ ਸਾਂ, ਤੈਨੂੰ ਮਿਲਣ ਆ ਰਹੀ ਹਾਂ, ਕਹਿੰਦੇ ਨੇ ਸਾਗਰ ਨੇ ਮਾਰੀ ਛੱਲ, ਸਿੱਪੀ ਨੂੰ ਅਗਾਂਹ ਕੀਤਾ, ਅਤੇ ਜਿਹੜੀ ਬੂੰਦ ਕਹਿੰਦੀ ਸੀ ਨਾ ਵੀ ਮੈਂ ਕੁਛ ਨਹੀਂ ਤੇਰੇ ਕਰਕੇ ਬਣੀ ਹਾਂ, ਉਸ ਨੂੰ ਸਿੱਪੀ ਵਿੱਚ ਸਮੋ ਕੇ ਕੀਮਤੀ ਮੋਤੀ ਬਣਾ ਦਿੱਤਾ। ਜ਼ਰਾ ਗੱਲ ਧਿਆਨ 'ਚ ਰੱਖ ਲੈਣਾ, ਉਹ ਭਗਤ, ਉਹ ਬੰਦਗੀ ਵਾਲੇ, ਅੱਜ ਜਿਨ੍ਹਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਅਸੀਂ ਵਿਦਵਾਨ ਦੇਖਦੇ ਹਾਂ, ਭਗਤ ਨਾਮਦੇਵ ਜੈਸੇ, ਭਗਤ ਕਬੀਰ ਜੈਸੇ, ਭਗਤ ਤਰਲੋਚਨ ਜੈਸੇ, ਜਿਹੜੇ ਇਹ ਕਹਿਣ ਲੱਗੇ ਅਸੀਂ ਕੁਛ ਨਹੀਂ ਹਾਂ, ਭਗਤ ਸਧਨਾ ਜੈਸੇ ਕਹਿਣ ਲੱਗੇ ਅਸੀਂ ਕੁਛ ਨਹੀਂ ਹਾਂ, ਮੈਂ ਨਾ ਹੀ ਕੱਛ ਹੋਂ ਨਹੀਂ, ਮੈਂ ਨਾ ਹੀ, ਮੈਂ ਥੋੜ੍ਹਾ ਜਿਹਾ ਵੀ ਨਹੀਂ ਹਾਂ, ਮੈਂ ਨਾ ਹੀ ਕੱਛ ਹੋਂ ਨਹੀਂ, ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ, ਸਦਨਾ ਜਨ ਤੋਰਾ। ਜਿਹੜੇ ਆਪਣੇ ਆਪ ਦੀ ਹੋਂ ਮਿਟਾ ਕੇ ਇਹ ਕਹਿਣ ਲੱਗੇ ਵੀ ਤੇਰੇ ਕਰਕੇ ਬਣੇ ਹਾਂ, ਕਰਤੇ ਨੇ ਉਹਨਾਂ ਨੂੰ ਭਗਤ ਰੂਪ ਦੇ ਕੇ ਰਹਿੰਦੀ ਦੁਨੀਆ ਤੱਕ ਸਦਾ ਲਈ ਕੀਮਤੀ ਜੀਵਨ ਪ੍ਰਦਾਨ ਕਰ ਦਿੱਤਾ। ਇਸ ਕਰਕੇ ਸਾਹਿਬ ਕਹਿੰਦੇ ਨੇ ਆਪਣੀ ਹੋਂਦ ਨਾ ਕੁਛ ਜਾਣਨਾ, ਬਲਕਿ ਇਹ ਜਾਣਨਾ ਅਸੀਂ ਬੂੰਦਾਂ ਦੀ ਤਰ੍ਹਾਂ ਹਾਂ ਅਤੇ ਸਾਗਰ ਕਰਕੇ ਹਾਂ, ਅਤੇ ਜਿਤਨਾ ਸਾਗਰ ਹੈ ਉਹ ਸਾਡੇ ਜੀਵਾਂ ਦੇ ਬੂੰਦਾਂ ਰੂਪ ਦੇ ਵਿੱਚ ਆਪ ਹੀ ਸਮਾਇਆ ਹੋਇਆ। ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕਵਨ ਬੁਝੈ ਵਿਧ ਜਾਣੈ, ਕੌਣ ਜਾਣਦਾ ਜਿਸ ਨੂੰ ਇਹ ਵਿਧੀ ਤਰੀਕਾ ਯੁਗਤੀ ਗੁਰੂ ਕੋਲੋਂ ਮਿਲ ਗਈ ਹੈ ਜੀ।
ਉਤ ਭੁਜ ਚਲਤ ਆਪ ਕਰ ਚੀਨਾ, ਆਪੇ ਤਤ ਪਛਾਣਾ।
ਉਤ ਭੁਜ ਚਲਤ, ਜੀਵਾਂ ਨੂੰ, ਸੰਸਾਰ ਨੂੰ ਪੈਦਾ ਕਰਨ ਦੇ ਚਾਰ ਤਰੀਕੇ ਕਰਤੇ ਬਣਾਏ, ਅੰਡਜ, ਜੇਰਜ, ਸੇਤਜ ਕੀਨੀ, ਉਤ ਪੁੱਜ ਖਾਣ ਬਹੁਰ ਰਚ ਦੀ ਨਹੀਂ। ਇਹ ਚਾਰ ਖਾਣੀਆਂ ਬਣਾਈਆਂ ਅੰਡਜ ਅੰਡਿਆਂ ਤੋਂ ਪੈਦਾ ਹੋਣ ਵਾਲੇ, ਜੇਰਜ ਜੇਰ ਤੋਂ ਪੈਦਾ ਹੋਣ ਵਾਲੇ, ਸੇਤਜ ਪਸੀਨੇ ਤੋਂ ਪੈਦਾ ਹੋਣ ਵਾਲੇ, ਉਤ ਪੁੱਜ ਧਰਤੀ ਦਾ ਕੜ ਪਾੜ ਕੇ ਪੈਦਾ ਹੋਣ ਵਾਲੇ, ਜਿਤਨੀ ਬਨਸਪਤੀ ਆਦਿਕ, ਇਹਨੂੰ ਉਤ ਪੁੱਜ ਕਹਿੰਦੇ ਨੇ। ਹਜ਼ੂਰ ਕਹਿਣ ਲੱਗੇ ਇਹ ਚਾਰੇ ਤਰ੍ਹਾਂ ਦੀ ਰਚਨਾ ਰਚਨ ਦਾ ਕਿਵੇਂ ਤਰੀਕਾ ਬਣਾਇਆ ਕਰਤਾ ਆਪ ਹੀ ਜਾਣੇ। ਤਾਂ ਜਦੋਂ ਅਸੀਂ ਉਤ ਪੁੱਜ ਚਲਤ ਆਪ ਕਰ ਚੀਨਾ, ਇਤਨਾ ਕੀ ਅਗਰ ਅਸੀਂ ਭਾਉ ਲੱਭੀਏ ਨਾ ਵੀ ਇਹ ਉਤ ਪੁੱਜ ਚਲਤ ਕੀ ਹੈ, ਇੱਕ ਛੋਟਾ ਜਿਹਾ ਬੀਜ, ਕਦੀ ਸ਼ਾਇਦ ਆਪਨੇ ਬੋੜ ਦਾ ਦਰਖਤ ਵੇਖਿਆ ਹੋਵੇ ਅਤੇ ਬੋੜ ਦੇ ਬੀਜ ਨੂੰ ਜਾਣਦੇ ਹੋ, ਕਸਕਾਸ ਦੇ ਦਾਣੇ ਜਿਤਨਾ ਸੂਕਸ਼ਮ ਬਰੀਕ ਬੀਜ ਹੈ ਬਟ ਦੇ ਬ੍ਰਿਕਸ਼ ਦਾ। ਬਟਕ ਬੀਜ ਮੈਂ ਰਵ ਰਹੇ ਜਾਂ ਕੋ ਤੀਨ ਲੋਕ ਵਿਸਥਾਰ, 52 ਅੱਖਰੀ ਗੌੜੀ ਕਬੀਰ ਜੀ ਕੀ। ਬਟਕ ਬੋੜ ਬੀਜ ਮੈਂ ਰਵ ਰਹੇ ਭਲਾ, ਬੋੜ ਦਾ ਇਤਨਾ ਵੱਡਾ ਦਰਖਤ, ਅਤੇ ਸ਼ਾਇਦ ਆਪ ਇਹ ਵੀ ਜਾਣਦੇ ਹੋਵੋ ਤਮਾਮ ਦਰਖਤਾਂ ਤੋਂ ਵੱਧ ਵੱਧ ਸਕਦਾ ਅਤੇ ਬੋੜ ਦਾ ਦਰਖਤ ਅੱਗੋਂ ਜੜ੍ਹਾਂ ਕੱਢਦਾ ਜਾਂਦਾ, ਜਿਹਨੂੰ ਕਹਿੰਦੇ ਨੇ ਬੋੜ ਦੀ ਦਾੜੀ, ਉਹ ਅੱਗੋਂ ਹੋਰ ਜੜ੍ਹਾਂ ਕੱਢਦਾ ਜਾਂਦਾ ਅਤੇ ਵੱਧਦਾ ਜਾਂਦਾ। ਅਗਰ ਬੋੜ ਦੇ ਦਰਖਤ ਨੂੰ ਅੱਗੋਂ ਜਗ੍ਹਾ ਮਿਲਦੀ ਜਾਏ, ਇੱਕ ਦਰਖਤ ਕਈ ਏਕੜਾਂ ਵਿੱਚ ਫੈਲ ਜਾਂਦਾ, ਇਤਨੇ ਵਿਸਥਾਰ ਵਾਲਾ ਉਹ ਬੋੜ ਦਾ ਦਰਖਤ। ਪਰ ਜਦੋਂ ਪੈਦਾ ਨਹੀਂ ਸੀ ਹੋਇਆ ਤਾਂ ਇਤਨੇ ਸੂਕਸ਼ਮ ਜਿਹੇ ਕਸਕਾਸ ਦੇ ਦਾਣੇ ਜਿਤਨੇ ਬੀਜ ਵਿੱਚ ਸਮਾਇਆ ਹੋਇਆ ਸੀ, ਉਹ ਇਤਨੇ ਕੁ ਛੋਟੇ ਬੀਜ ਵਿੱਚੋਂ ਧਰਤੀ 'ਚ ਪੈਦਾ ਹੋ ਕੇ ਇਤਨਾ ਵੱਡਾ ਕਿਵੇਂ ਬਣ ਗਿਆ, ਇਸ ਉਤ ਪੁੱਜ ਚਲਤ ਨੂੰ ਵੀ ਕੋਈ ਨਹੀਂ ਜਾਣ ਸਕਦਾ, ਉਹ ਕਰਤਾ ਆਪ ਹੀ ਜਾਣਦਾ ਹੈ ਵੀ ਸੂਕਸ਼ਮ ਬੀਜ ਕਿਤਨੇ ਵਿਸਥਾਰ ਵਿੱਚ ਜਾ ਸਕਦਾ। ਇੱਕ ਛੋਟਾ ਜਿਹਾ ਪਾਇਆ ਬੀਜ ਧਿਆਨ 'ਚ ਰੱਖ ਲੈਣਾ, ਉਸ ਬੀਜ ਵਿੱਚ ਖੁਸ਼ਬੂ ਨਹੀਂ ਸੀ, ਧਰਤੀ ਦੀ ਮਿੱਟੀ ਸੁੰਘ ਕੇ ਵੇਖੀ ਉਸ ਵਿੱਚ ਵੀ ਖੁਸ਼ਬੂ ਨਹੀਂ ਸੀ, ਪਰ ਧਰਤੀ ਵਿੱਚ ਪੈਦਾ ਹੋ ਕੇ ਉਹ ਵੱਧਦਾ ਗਿਆ, ਉਸ ਵਿੱਚੋਂ ਖੁਸ਼ਬੂ ਕਿਵੇਂ ਨਿਕਲ ਆਈ ਇਹ ਵੀ ਕਰਤਾ ਆਪ ਹੀ ਜਾਣੇ। ਤਮਾਮ ਉਤ ਪੁੱਜ ਜੋ ਚਲਤ ਹੈ ਉਹ ਨਾਨਾ ਚਲਤ ਕਰੇ ਖਿਨ ਮਾਹੇ, ਪੂਰ ਰਹੋ ਪੂਰਨ ਸਭ ਠਾਏ। ਉਸ ਬੀਜ ਵਿੱਚੋਂ ਤਰ੍ਹਾਂ ਤਰ੍ਹਾਂ ਦੇ ਪੱਤੇ, ਤਰ੍ਹਾਂ ਤਰ੍ਹਾਂ ਦੀਆਂ ਟਾਹਣੀਆਂ ਉਹ ਧਰਤੀ ਰਾਹੀਂ ਪੈਦਾ ਹੋ ਕੇ ਕਿਵੇਂ ਨਿਕਲ ਆਈਆਂ, ਉਸ ਫੁੱਲ ਵਿੱਚੋਂ ਤਰ੍ਹਾਂ ਤਰ੍ਹਾਂ ਦੇ ਰੰਗ ਕਿਵੇਂ ਨਿਕਲ ਆਏ, ਇਹ ਕੋਈ ਮਨੁੱਖੀ ਮਤ ਦੇ ਜਾਣਨ ਦੀ ਗੱਲ ਨਹੀਂ ਹੈ, ਇਸ ਨੂੰ ਤਾਂ ਕਰਤਾ ਆਪ ਹੀ ਜਾਣੇ। ਉਤ ਪੁੱਜ ਚਲਤ ਆਪ ਕਰ ਚੀਨੈ, ਆਪੇ ਤੱਤ ਪਛਾਣੈ। ਇਸ ਮੂਲ ਨੂੰ, ਇਸ ਤੱਤ ਨੂੰ, ਇਸ ਬੀਜ ਰੂਪ ਨੂੰ ਉਹ ਕਰਤਾ ਆਪ ਹੀ ਪਹਿਚਾਣਦਾ। ਤੁਮਰੀ ਗਤ ਮਿਤ ਤੁਮ ਹੀ ਜਾਣੀ, ਇਹ ਅਸੀਂ ਜਾਣਨ ਦੀ ਸਮਰੱਥ ਨਹੀਂ ਰੱਖਦੇ। ਉਤ ਪੁੱਜ ਚਲਤ ਆਪ ਕਰ ਚੀਨੈ, ਆਪੇ ਤੱਤ ਪਛਾਣੈ।
ਐਸਾ ਗਿਆਨ ਵਿਚਾਰ ਕੋਈ, ਤਿਸ ਤੇ ਮੁਕਤ ਪਰਮ ਗਤ ਹੋਈ।
ਹਜ਼ੂਰ ਰਹਾਉ ਦੀਆਂ ਇਹ ਦੋ ਪੰਕਤੀਆਂ ਵਿੱਚ ਫਰਮਾਨ ਕਰਦੇ ਨੇ, ਐਸਾ ਗਿਆਨ ਵਿਚਾਰੈ ਕੋਈ ਤਿਸ ਤੇ ਮੁਕਤ ਪਰਮ ਗਤ ਹੋਈ। ਜਦੋਂ ਇਸ ਗਿਆਨ ਦੀ ਕੋਈ ਵਿਚਾਰ ਕਰ ਲੈਂਦਾ, ਇਸ ਨੂੰ ਕਹਿੰਦੇ ਨੇ ਬ੍ਰਹਮ ਗਿਆਨ, ਇਸ ਨੂੰ ਕਹਿੰਦੇ ਨੇ ਆਤਮਕ ਗਿਆਨ, ਇਸ ਨੂੰ ਕਹਿੰਦੇ ਨੇ ਪਰਮਾਤਮਾ ਦਾ ਗਿਆਨ। ਜਦੋਂ ਐਸਾ ਬੀਜ ਮੰਤਰ ਸਰਬ ਕੋ ਨਾਓ ਪਹਿਚਾਣ ਲੈਂਦਾ ਹੈ ਵੀ ਤਮਾਮ ਸ੍ਰਿਸ਼ਟੀ ਦਾ ਤੱਤ ਮੂਲ ਉਹ ਇੱਕ ਨਾਮ ਦੀ ਸ਼ਕਤੀ ਹੈ, ਉਸ ਨਾਮ ਦੀ ਸ਼ਕਤੀ ਨਾਲ ਇਹ ਤਮਾਮ ਬ੍ਰਹਿਮੰਡ ਪੈਦਾ ਹੋ ਗਿਆ, ਅਤੇ ਸਾਡੀ ਸੁਰਤ ਜਦੋਂ ਨਾਮ ਨਾਲ ਜੁੜ ਗਈ, ਮੁੱਖੋਂ ਬੋਲਿਆ ਵਾਹਿਗੁਰੂ। ਕਰੋ ਕਿਰਪਾ, ਸਾਰੇ ਆਖੋ ਵਾਹਿਗੁਰੂ, 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 ਵਾਹਿਗੁਰੂ। ਬਸ ਇਸ ਗਿਆਨ ਦੀ ਜਿਸ ਦਿਨ ਵਿਚਾਰ ਆ ਗਈ, ਹਜ਼ੂਰ ਕਹਿਣ ਲੱਗੇ ਵੀ ਇਸ ਗਿਆਨ ਨਾਲ ਮੁਕਤੀ ਮਿਲ ਗਈ, ਇਸ ਗਿਆਨ ਨਾਲ ਪਰਮ ਗਤ ਹੋ ਗਈ, ਉੱਚ ਆਤਮਕ ਅਵਸਥਾ 'ਤੇ ਪਹੁੰਚ ਗਏ, ਹਉ ਮੁੱਕ ਗਈ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇਹ ਪੁੱਛਦਾ ਹੈ ਇਬਰਾਹਿਮ ਫਕੀਰ, ਬਾਬਾ ਜੀ ਮੈਨੂੰ ਜ਼ਰਾ ਦੱਸੋ ਫਕੀਰ ਦਾ ਆਦ ਕੀ ਹੈ, ਫਕੀਰੀ ਦਾ ਆਦ ਕੀ ਹੈ ਅਤੇ ਫਕੀਰੀ ਦਾ ਅੰਤ ਕੀ ਹੈ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਸੀ ਆਦ ਮੌਤ ਅੰਤ ਬਕਾ, ਭਾਵ ਆਦ ਮੌਤ ਹੈ, ਸ਼ੁਰੂਆਤ ਫਕੀਰੀ ਦੀ, ਮੈਂ ਨਹੀਂ ਮਰ ਜਾਣਾ, ਇਹ ਆਦ ਹੈ ਫਕੀਰੀ ਦਾ ਅਤੇ ਅੰਤ ਹੈ ਬਕਾ। ਬਕਾ ਦੇ ਅਰਥ ਨੇ ਉੱਚ ਅਵਸਥਾ, ਆਤਮਕ ਅਵਸਥਾ, ਮੁਕਤੀ, ਉੱਚ ਸਿੰਘਾਸਨ 'ਤੇ ਪਹੁੰਚ ਜਾਣਾ, ਪਰਮਾਤਮਾ ਨਾਲ ਮਿਲ ਜਾਣਾ। ਜਦੋਂ ਮੈਂ ਤੋਂ ਗੱਲ ਸ਼ੁਰੂ ਕਰਾਂਗੇ ਤਾਂ ਸਮਝ ਲੈਣਾ ਖਤਮ ਹੋ ਜਾਵਾਂਗੇ, ਮੌਤ ਹੈ। ਜਦੋਂ ਮੈਂ ਮੁੱਕ ਗਈ ਤਾਂ ਕਰਤੇ ਨੂੰ ਜਾਣਿਆ ਸਮਝ ਲੈਣਾ ਫਿਰ ਪਰਮ ਗਤੀ ਹੈ। ਮੁਕਤੀ ਦੇ ਅਰਥ ਮਰ ਜਾਣਾ ਨਹੀਂ, ਧਿਆਨ 'ਚ ਰੱਖ ਲੈਣਾ, ਮੁਕਤੀ ਦੇ ਅਰਥ ਖਤਮ ਹੋ ਜਾਣ ਨੂੰ ਮੁਕਤੀ ਨਹੀਂ ਕਹਿੰਦੇ, ਬਲਕਿ ਮੁਕਤੀ ਦੇ ਅਰਥ ਨੇ ਪਰਮਾਤਮਾ ਨਾਲ ਮਿਲ ਕੇ ਪਰਮਾਤਮਾ ਰੂਪ ਹੋ ਜਾਣਾ। ਤਿਸ 'ਤੇ ਮੁਕਤ, ਮੁਕਤ ਕੀ ਹੈ, ਪਰਮ ਗਤ, ਪਰਮ ਗਤ ਦੇ ਅਰਥ ਨੇ ਉੱਚ ਆਤਮਕ ਅਵਸਥਾ। ਹੁਣ ਦੁਨੀਆਂ ਵਿੱਚ ਨਹੀਂ ਜੀਂਦਾ। ਇੱਕ ਮੈਂ ਹੋਰ ਬੇਨਤੀ ਕਰਨ ਲੱਗਾ, ਮੁਕਤੀ ਦੇ ਅਰਥ ਮਰਨ ਤੋਂ ਬਾਅਦ ਦੀ ਕਿਸੇ ਅਵਸਥਾ ਦਾ ਹੀ ਨਾਮ ਨਹੀਂ, ਬਲਕਿ ਜੀਵਤ ਮੁਕਤ ਉਹ ਜਿਉਂਦਿਆਂ ਹੀ ਆਪਣੀ ਅਵਸਥਾ ਨੂੰ ਮੁਕਤ ਕਰ ਲੈਂਦਾ ਅਤੇ ਭਲਾ ਮੁਕਤ ਕਿਸ ਤੋਂ ਕਰਦਾ। ਲੋਕ ਕਹਿੰਦੇ ਨੇ ਮੁਕਤ ਹੋ ਗਿਆ, ਮਰਨ ਤੋਂ ਬਾਅਦ ਲੋਕ ਹੀ ਕਹਿੰਦੇ ਨੇ ਮੁਕਤ ਹੋ ਗਿਆ, ਲੇਕਿਨ ਮੇਰੇ ਸਾਹਿਬ ਕਹਿੰਦੇ ਨੇ ਨਹੀਂ, ਜੀਵਨ ਕਾਲ ਵਿੱਚ ਮੁਕਤੀ ਦੇ ਲੱਛਣ ਨੇ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੌ ਕਹਾਵੈ ਤੈਸਾ ਹਰਖ, ਹਰਖ ਵੀ ਨਾ ਬੰਦੇ, ਖੁਸ਼ੀਆਂ ਆ ਜਾਣ ਅਤੇ ਖੁਸ਼ੀਆਂ ਵਿੱਚ ਮਿਲ ਕੇ ਵੱਜ ਨਾ ਜਾਏ ਅਤੇ ਆਹਾ ਆਹਾ ਨਾ ਕਰੇ, ਖੁਸ਼ੀ ਚਲੀ ਜਾਏ, ਗਮ ਆ ਜਾਏ, ਹੁਣ ਆਹਾ ਆਹਾ ਹਾਏ ਹਾਏ ਵਿੱਚ ਨਾ ਬਦਲ ਜਾਏ। ਇਹ ਹੈ ਮੁਕਤੀ ਦੇ ਲੱਛਣ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੌ ਕਹਾਵੈ ਤੈਸਾ ਹਰਖ, ਤੈਸਾ ਉਸ ਸੋਗ, ਸਦਾ ਆਨੰਦ ਤੈਂ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਜੋ ਵੀ ਵਰਤਾਏ ਕਰਤਾ, ਉਸਦਾ ਹੁਕਮ ਹੈ, ਉਸਦੀ ਜੁਗਤ ਹੈ, ਉਸਦਾ ਜੈਸੇ ਫੁਰਮਾਨ ਆਇਆ ਉਸਦਾ ਭਾਣਾ ਹੈ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਬਸ ਐਸਾ ਗਿਆਨ ਵਿਚਾਰੈ ਕੋਈ, ਤਿਸ 'ਤੇ ਮੁਕਤ ਪਰਮ ਗਤ ਹੋਈ, ਉਹ ਜੀਵਨ ਕਾਲ ਵਿੱਚ ਹੀ ਔਗਣਾਂ ਤੋਂ, ਵਿਕਾਰਾਂ ਤੋਂ, ਹਉ ਤੋਂ ਮੁਕਤ ਹੋ ਗਿਆ। ਅਤੇ ਜੇ ਔਗਣਾਂ ਵਿਕਾਰਾਂ ਤੋਂ ਮੁਕਤ ਹੋ ਗਿਆ, ਇਸ ਸਰੀਰ ਦੇ ਬੰਧਨ ਤੋਂ ਮੁਕਤ ਹੋ ਗਿਆ, ਤਾਂ ਸਮਝ ਲੈਣਾ ਉਸ ਨੇ ਪਰਮ ਗਤੀ ਹਾਸਲ ਕਰ ਲਈ, ਉਹ ਉੱਚ ਆਤਮਕ ਅਵਸਥਾ 'ਤੇ ਪਹੁੰਚ ਗਿਆ ਜੀ। ਇੱਥੇ ਹਜ਼ੂਰ ਸ਼ਬਦ ਦਾ ਕੇਂਦਰੀ ਭਾਵ ਦਰਸਾਉਂਦਿਆਂ ਹਰ ਰਹਾਉ ਦਾ ਉਚਾਰਨ ਕਰਦੇ ਹਨ ਜੀ।
ਦਿਨ ਮਹਾਰਾਨ ਰਾਨ ਮਹ ਦਿਨ ਯਾਰ, ਉਸਾਨਾ ਸੀਤ ਵਿਦ ਸੋਈ।
ਦਿਨ ਵਿੱਚ ਹੀ ਰੈਨ ਹੈ, ਰੈਨ ਵਿੱਚ ਹੀ ਦਿਨ ਹੈ, ਦਿਨ ਮੈਂ ਰੈਨ, ਰੈਨ ਮੈਂ ਦਿਨੀਅਰ, ਰਾਤ ਦਾ ਜਨਮ ਦਿਨ ਤੋਂ ਹੋਇਆ, ਦਿਨ ਚਲਾ ਗਿਆ ਅਤੇ ਰਾਤ ਆ ਗਈ, ਰਾਤ ਵਿੱਚੋਂ ਹੀ ਅੱਗੋਂ ਦਿਨ ਦਾ ਜਨਮ ਹੋਇਆ। ਦਿਨ ਮੈਂ ਰੈਨ, ਰੈਨ ਮੈਂ ਦਿਨੀਅਰ, ਦੋ ਦਿਨਾਂ ਦੇ ਵਿੱਚ ਇੱਕ ਰਾਤ ਅਤੇ ਦੋ ਰਾਤਾਂ ਦੇ ਵਿੱਚ ਇੱਕ ਦਿਨ ਨਿਕਲਦਾ ਪਿਆ। ਇਸ ਕਰਕੇ ਹਜ਼ੂਰ ਕਹਿਣ ਲੱਗੇ, ਦਿਨ ਮੈਂ ਰੈਨ, ਰੈਨ ਮੈਂ ਦਿਨੀਅਰ, ਇਹ ਭਲਿਆ ਇੱਕ ਗੱਲ ਵਿਚਾਰ ਕਰਕੇ ਰੱਖ ਲਈ, ਉਸ ਪਰਮ ਪ੍ਰਕਾਸ਼ ਚੇਤਨ ਸਰੂਪ ਦੇ ਜੋ ਦਿਨ ਰੂਪ ਨੇ, ਉਸ ਵਿੱਚ ਹੀ ਇਹ ਮਾਇਆ, ਅਵਿਦਿਆ, ਅਗਿਆਨਤਾ ਦਾ ਅੰਧੇਰਾ ਵੀ ਇਹ ਕਹਿ ਲਈਏ ਕਾਦਰ ਚੋਂ ਹੀ ਕੁਦਰਤ ਨਿਕਲ ਰਹੀ ਹੈ। ਕੁਦਰਤ ਮਾਇਆ, ਮਾਇਆ ਅਗਿਆਨਤ ਹੈ, ਮਾਇਆ ਜੰਜਾਲ ਹੈ, ਮਾਇਆ ਅੰਧੇਰਾ ਹੈ, ਪਰ ਕੁਦਰਤ ਕਰਤੇ ਤੋਂ ਬਗੈਰ ਨਹੀਂ। ਇਸ ਕਰਕੇ ਮਾਇਆ ਅਗਿਆਨਤਾ ਦੇ ਵਿੱਚ ਉਸ ਨੂੰ ਸਿੱਧ ਕਰਨ ਵਾਲਾ ਅਤੇ ਸ਼ਕਤੀ ਪ੍ਰਦਾਨ ਕਰਨ ਵਾਲਾ ਦਿਨ ਰੂਪ ਪਰਮਾਤਮਾ ਵੀ ਉਸ ਵਿੱਚ ਹੀ ਸਮਾਇਆ। ਹੁਣ ਅਸਾਂ ਇੱਕ ਗੱਲ ਦੀ ਵਿਚਾਰ ਕਰਨੀ ਹੈ ਵੀ ਇਹ ਭਲਿਆ ਤੈਨੂੰ ਦਿਨ ਵੀ ਮਿਲਿਆ, ਤੈਨੂੰ ਰਾਤ ਵੀ ਮਿਲੀ ਹੈ, ਰਾਤ ਨੂੰ ਰਾਤ ਜਾਣੀ ਅਤੇ ਦਿਨ ਨੂੰ ਦਿਨ ਜਾਣੀ, ਤੂੰ ਨਾ ਦਿਨ ਵਿੱਚ ਰਾਤ ਭੁੱਲ ਜਾਈਂ ਨਾ ਰਾਤ ਵਿੱਚ ਤੂੰ ਦਿਨ ਭੁੱਲ ਜਾਈਂ। ਜਦੋਂ ਦੋਹਾਂ ਦਾ ਤੈਨੂੰ ਗਿਆਨ ਰਹੇਗਾ, ਮੇਰੀ ਜ਼ਿੰਦਗੀ ਦਾ ਕੁਛ ਸਮਾਂ ਰਹਿਣ ਵਿੱਚ ਗੁਜ਼ਰਨਾ, ਧਿਆਨ 'ਚ ਰੱਖ ਲੈਣਾ, ਖਾਣਾ ਪੀਣਾ ਹੱਸਣਾ ਸੌਣਾ ਇਹ ਮੇਰੀ ਜ਼ਿੰਦਗੀ ਦੀ ਰਾਤ ਹੈ, ਪਰਿਵਾਰ ਵਿੱਚ ਰਹਿਣਾ ਧਨ ਵਿੱਚ ਰਹਿਣਾ ਇਹ ਮੇਰੀ ਜ਼ਿੰਦਗੀ ਦੀ ਰਾਤ ਹੈ, ਪਰ ਇਹ ਭਲਿਆ ਰਾਤ ਹੀ ਤੇਰੀ ਜ਼ਿੰਦਗੀ ਨਹੀਂ, ਰਾਤ ਤੋਂ ਜਾਗ ਅਤੇ ਦਿਨ ਵਿੱਚ ਵੀ ਆ ਜਾ। ਤੇਰੀ ਜ਼ਿੰਦਗੀ ਦਾ ਦਿਨ ਹੈ ਕਰਤੇ ਨੂੰ ਜਾਣਨਾ, ਵਾਹਿਗੁਰੂ ਦਾ ਨਾਮ ਜਪਣਾ। ਉੱਧਰ ਵੀ ਬੇਨਤੀ ਕਰਦਿਆਂ ਤੈਨੂੰ ਰਾਤ ਵੀ ਮਿਲੀ, ਪਰ ਉਸੇ ਰਾਤ ਵਿੱਚ ਤੈਨੂੰ ਜਾਗਣ ਵਾਲੀ ਰਾਤ ਵੀ ਮਿਲੀ। ਤੂੰ ਸਾਰੀ ਰਾਤ ਸੌਂ ਕੇ ਨਾ ਜਗਾ ਦੇਵੀਂ, ਪਿੱਛਲ ਰਾਤ ਨਾ ਜਾਗਿਓ, ਜੀ ਵੰਦੜੋ ਮੋਇਓ, ਤੂੰ ਰਾਤ ਵਿੱਚ ਕੁਝ ਸੌਂ ਵੀ ਲੈ ਅਤੇ ਰਾਤ ਵਿੱਚ ਕੁਛ ਜਾਗ ਵੀ ਲੈ, ਤੂੰ ਰਾਤ ਵਿੱਚ ਦਿਨ ਬਣਾ ਲੈ। ਅਤੇ ਮੈਂ ਬੇਨਤੀ ਕਰਦਿਆਂ ਜਿਹੜੇ ਦਿਨ ਵਿੱਚ ਤੂੰ ਵਿਚਰਦਾ ਪਿਆ, ਇੱਥੇ ਦਿਨ ਵਿੱਚ ਤੈਨੂੰ ਤਰ੍ਹਾਂ ਤਰ੍ਹਾਂ ਦਾ ਸੰਸਾਰ ਮਿਲਣਾ, ਤਰ੍ਹਾਂ ਤਰ੍ਹਾਂ ਦੀ ਦੁਨੀਆ ਵਿੱਚੋਂ ਤੂੰ ਗੁਜ਼ਰਨਾ, ਪਰ ਤੂੰ ਦਿਨ ਵਿੱਚ ਇਸ ਦੁਨੀਆ ਵਿੱਚੋਂ ਗੁਜ਼ਰਦਿਆਂ ਦੁਨੀਆ ਵੱਲੋਂ ਸੌਂ ਜਾਈਂ ਅਤੇ ਕਹਿ ਲਈਏ ਦਿਨ ਵਿੱਚ ਤੂੰ ਰਾਤ ਵੀ ਬਣਾ ਲਈ। ਜ਼ਰਾ ਇੱਕ ਮੈਂ ਬੇਨਤੀ ਕਰਾਂ, ਜਿਨ੍ਹਾਂ ਨੇ ਦਿਨ ਵਿੱਚ ਰਾਤ ਬਣਾਉਣੀ ਸਿੱਖ ਲਈ, ਉਹ ਦੁਨੀਆ ਵੇਖ ਕੇ ਅੱਖਾਂ ਮੀਟ ਗਏ, ਉਹ ਸੰਸਾਰ ਦੇ ਔਗਣਾਂ ਵੱਲੋਂ ਅੱਖਾਂ ਬੰਦ ਕਰ ਲਈਆਂ, ਉਹਨਾਂ ਨਸ਼ਿਆਂ ਵੱਲੋਂ ਵਿਕਾਰਾਂ ਵੱਲੋਂ ਮਨ ਮੁਖਤਾ ਵੱਲੋਂ ਨੀਂਦ ਲੈ ਲਈ ਅਤੇ ਕਰਤੇ ਵੱਲ ਜਾਗ ਕੇ ਆਪਣਾ ਜੀਵਨ ਧਰਮ ਦੀ ਦੁਨੀਆ ਵੱਲ ਲੈ ਗਏ। ਇਸ ਕਰਕੇ ਹਜ਼ੂਰ ਕਹਿਣ ਲੱਗੇ ਜਿਵੇਂ ਦਿਨ ਵਿੱਚੋਂ ਰਾਤ ਪਈ ਨਿਕਲਦੀ ਏ, ਰਾਤ ਵਿੱਚੋਂ ਦਿਨ ਪਿਆ ਨਿਕਲਦਾ, ਦਿਨ ਮੈਂ ਰਹਿਣ ਰਹਿਣ ਮੈਂ ਦਿਨੀਅਰ, ਇਸੇ ਤਰ੍ਹਾਂ ਉਸ਼ਣ ਸੀਤ ਬਿਧ ਸੋਈ। ਉਸ਼ਣਤਾ ਕਹਿੰਦੇ ਨੇ ਸੇਕ ਨੂੰ ਅਤੇ ਸੀਤ ਕਹਿੰਦੇ ਨੇ ਠੰਡ ਨੂੰ। ਉਸ਼ਣਤਾ ਤੋਂ ਮੁਰਾਦ ਹੈ ਦੁੱਖ ਅਤੇ ਸੀਤ ਤੋਂ ਮੁਰਾਦ ਹੈ ਸੁੱਖ। ਸੁੱਖ ਵਿੱਚੋਂ ਦੁੱਖ ਪਿਆ ਨਿਕਲਦਾ ਅਤੇ ਦੁੱਖ ਵਿੱਚੋਂ ਸੁੱਖ ਪਿਆ ਨਿਕਲਦਾ, ਇਹ ਵੀ ਵਿਧ, ਇਹ ਵੀ ਤਰੀਕਾ ਉਹੀ ਜਾਣ ਲੈਣਾ। ਜ਼ਰਾ ਇੱਕ ਬੇਨਤੀ ਕਰ ਦੇਵਾਂ, ਜੇ ਜ਼ਿੰਦਗੀ ਜੀਣ ਦਾ ਢੰਗ ਆ ਗਿਆ ਅਤੇ ਸੁੱਖ ਵਿੱਚ ਰਹਿ ਕੇ ਸੁੱਖਾਂ ਨੂੰ ਸੁੱਖ ਨਾ ਜਾਣਿਆ, ਫਿਰ ਕੀ ਕਿਹਾ? ਦੁੱਖ ਦਾਰੂ ਦੁੱਖ ਦਾਰੂ ਸੁੱਖ ਰੋਗ ਫਿਆ, ਜਾਂ ਸੁੱਖ ਤਾਮ ਨਾ ਹੋਈ। ਇਹ ਸੁੱਖ ਭਾਵੇਂ ਸੀਤ ਦੀ ਤਰ੍ਹਾਂ ਨੇ, ਉੱਥੇ ਹੈ ਧੂਪ ਛਾਵ ਜੇ ਸਮ ਕਰ ਸਹਿ, ਤਾਂ ਨਾਨਕ ਆਖੈ ਗੁਰ ਕੋ ਕਹੈ ਉਹ ਭਲਿਆ। ਤੂੰ ਉਸ਼ਣਤਾ ਵਿੱਚ ਵੀ ਤੂੰ ਸ਼ੀਤਲਤਾ ਵਿੱਚ ਵੀ ਆਪਣੀ ਸੁਰਤੀ ਨੂੰ ਨਾ ਗਵਾ ਬੈਠੀ, ਇਹ ਜਾਣੀ ਇਹ ਦੁੱਖ ਜਿਹੜੇ ਨੇ ਇਹ ਮੇਰੀ ਜ਼ਿੰਦਗੀ ਦਾ ਦਾਰੂ ਬਣ ਕੇ ਆਏ ਨੇ। ਦੁੱਖ ਆਏ, ਉਸ਼ਣਤਾ ਆਈ, ਤਪਸ਼ ਆਈ, ਅਤੇ ਹਾਏ ਹਾਏ ਨਹੀਂ ਕਿਹਾ, ਹੈ ਕਿਹਾ। ਧਿਆਨ 'ਚ ਰੱਖ ਲੈਣਾ, ਤੱਤੀ ਤਵੀ 'ਤੇ ਬੈਠੇ ਅਤੇ ਤੱਤੀ ਤਵੀ 'ਤੇ ਬੈਠ ਕੇ ਇਹ ਨਹੀਂ ਆਖਿਆ ਤਵੀ ਤੱਤੀ ਏ, ਇਹ ਆਖਿਆ ਤੇਰਾ ਭਾਣਾ ਮਿੱਠਾ। ਧਿਆਨ 'ਚ ਰੱਖ ਲੈਣਾ, ਹੁਣ ਜੇ ਤਾਂ ਤੱਤੀ ਤਵੀ ਨਾਲ ਜੁੜੇ ਹੋਵਣਗੇ ਤਾਂ ਫਿਰ ਕਹਿਣਗੇ ਹਾਏ ਤਵੀ ਤੱਤੀ ਏ। ਅਤੇ ਜੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਸਾਰੇ ਸੰਸਾਰ ਨੂੰ ਪੈ ਸਮਝਾਉਂਦੇ ਨੇ, ਇਹ ਭਲਿਆ ਇਹ ਤੱਤੀ ਤਵੀ ਵੀ ਤੇਰਾ ਭਾਣਾ ਮਿੱਠਾ ਲੱਗ ਜਾਏ, ਅਤੇ ਸਮਝ ਲਈ ਇਸ ਉਸ਼ਣਤਾ ਵਿੱਚ ਵੀ ਤੈਨੂੰ ਸ਼ੀਤਲਤਾ ਮਿਲ ਜਾਏ, ਅਤੇ ਦੁਨੀਆ ਦਾ ਹਾਲ ਕੀ ਹੈ? ਵਧੀਆ ਸੁੱਖ ਹੈ। ਮੈਂ ਕਿਹੜੇ ਕਿਹੜੇ ਸੁੱਖ ਦਾ ਜ਼ਿਕਰ ਕਰਾਂ? ਹਰ ਤਰ੍ਹਾਂ ਦਾ ਅਨੁਕੂਲ ਸੁੱਖ ਹੈ, ਪਰ ਤਮਾਮ ਸੁੱਖ ਕੋਲ ਨੇ ਅਤੇ ਦੇਖਣ ਨੂੰ ਇਹ ਆਉਂਦਾ ਸਾਰੇ ਸੁੱਖਾਂ ਵਿੱਚ ਵੀ ਸ਼ੀਤਲਤਾ ਵਿੱਚ ਵੀ ਉਸ਼ਣਤਾ ਪਈ ਨਿਕਲਦੀ, ਫਿਰ ਵੀ ਹਾਏ ਹਾਏ ਕਰਦੇ, ਫਿਰ ਵੀ ਦੁੱਖਾਂ ਵਿੱਚ ਘਿਰੇ ਹੋਏ ਨੇ। ਜ਼ਿੰਦਗੀ ਦਾ ਅਗਰ ਗੁਰੂ ਕੋਲੋਂ ਗਿਆਨ ਪ੍ਰਾਪਤ ਕਰਕੇ ਜੀਵਨ ਜੁਗਤ ਦਾ ਨੁਕਤਾ ਹੱਥ ਆ ਜਾਏ ਤਾਂ ਫਿਰ ਕਹਿ ਲਈਏ ਉਸ਼ਣਤਾ ਵਿੱਚ ਵੀ ਸ਼ੀਤਲਤਾ ਹੈ ਅਤੇ ਇਹ ਜਾਣ ਲਿਆ ਵੀ ਇਹ ਕਰਤਾ ਇਹ ਤੇਰੇ ਦਿੱਤੇ ਦੁੱਖ ਇਹ ਤੇਰੀ ਦਾਤ ਹੈ ਕਿਤਿਆਂ ਦੁੱਖ ਭੁੱਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ ਪਰ ਤਮਾਮ ਸੰਸਾਰ ਇਸ ਗੱਲ ਨੂੰ ਜੇ ਸਮਝ ਲਵੇ ਤੇ ਹਜ਼ੂਰ ਕਹਿਣ ਲੱਗੇ ਫਿਰ ਜੀਵਨ ਜੁਗਤ ਆ ਜਾਏ ਜੀ
ਤਾਕਿ ਗਤ ਮਿਤ ਅਵਰ ਨਾ ਜਾਣ ਗੁਰ ਬਿਨਾ ਸਮਝ ਨਾ ਹੋਏ
ਇਸ ਗਤ ਮਿਤ ਨੂੰ ਇੱਥੇ ਗਤ ਮਿਤ ਦੇ ਅਰਥ ਨੇ ਤੇਰੀ ਲੀਲਾ ਤੁਮਰੀ ਗਤ ਮਿਤ ਤੁਮ ਹੀ ਜਾਣੀ ਤਾਂ ਕਿ ਗਤ ਮਿਤ ਅਵਰ ਨਾ ਜਾਣੈ ਗੁਰਬਿਨ ਸਮਝ ਨਾ ਹੋਈ ਗੁਰੂ ਤੋਂ ਬਿਨਾਂ ਉਸ ਕਰਤੇ ਦੀ ਲੀਲਾ ਦੀ ਸਮਝ ਨਹੀਂ ਆਉਂਦੀ ਇਸ ਕਰਕੇ ਹਜ਼ੂਰ ਨੇ ਭਗਤ ਨਾਮਦੇਵ ਜੀ ਦੇ ਬੋਲਾਂ ਰਾਹੀਂ ਵੀ ਸਮਝਾਇਆ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ ਆਰੰਭਕ ਸ਼ਬਦ ਹੈ ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ ਮਾਇਆ ਚਿੱਤਰ ਵਿਚਿੱਤਰ ਵਿਮੋਹਿਤ ਬਿਰਲਾ ਬੂਝੈ ਕੋਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨੀ ਕੋਈ ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ ਜਲ ਤਰੰਗ ਔਰ ਫੇਨ ਬੁਧਬਦਾ ਜਲ ਤੇ ਭਿੰਨ ਨਾ ਹੋਈ ਇਹੋ ਪਰਪੰਚ ਪਾਰ ਬ੍ਰਹਮ ਕੀ ਲੀਲਾ ਤੁਮਰੀ ਗਤ ਮਿਤ ਇਹ ਲੀਲਾ ਇਹੋ ਪਰਪੰਚ ਪਾਰ ਬ੍ਰਹਮ ਕੀ ਲੀਲਾ ਜਿਸ ਦਿਨ ਇਹ ਜਾਣ ਲਿਆ ਵੀ ਇਹ ਤਮਾਮ ਸੰਸਾਰਕ ਰਚਨਾ ਉਸ ਪਰਮ ਬ੍ਰਹਮ ਪਰਮੇਸ਼ਵਰ ਦੀ ਲੀਲਾ ਨੂੰ ਅਸੀਂ ਨਹੀਂ ਸਮਝ ਸਕਦੇ ਇਹ ਤੇ ਗੁਰੂ ਬਖਸ਼ਿਸ਼ ਕਰਨ ਅਤੇ ਸਮਝਣ ਦੀ ਸਮਰੱਥ ਗੁਰੂ ਰਾਹੀਂ ਆ ਸਕਦੀ ਹੈ ਗੁਰਬਿਨ ਸਮਝਣਾ ਹੋਈ ਕਿਉਂਕਿ ਆਪੂੰ ਦੇਖਾਂਗੇ ਅਤੇ ਕੁਛ ਹੋਰ ਦੇਖਾਂਗੇ ਗੁਰੂ ਦੁਆਰਾ ਗਿਆਨ ਦੀ ਐਨਕ ਲਾ ਕੇ ਦੇਖਾਂਗੇ ਅਤੇ ਕੁਛ ਹੋਰ ਦੇਖਾਂਗੇ ਨਜ਼ਰ ਕਮਜ਼ੋਰ ਹੋਵੇ ਐਨਕ ਰਾਹੀਂ ਨਜ਼ਰ ਤੇਜ਼ ਹੋ ਜਾਂਦੀ ਹੈ ਆਪਣੀ ਮਤ ਕਮਜ਼ੋਰ ਹੋਵੇ ਅਤੇ ਗੁਰੂ ਦੇ ਗਿਆਨ ਰਾਹੀਂ ਮਤ ਮਿਲ ਜਾਂਦੀ ਹੈ ਗੁਰਬਿਨ ਸਮਝ ਨਾ ਹੋਏ ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਸੁਰਤ ਬਣਾਉਣ ਲਈ ਗੁਰੂ ਦੀ ਲੋੜ ਹੈ ਉਸ ਮੰਜ਼ਿਲ 'ਤੇ ਪਹੁੰਚਣ ਲਈ ਸਿੱਧ ਬਣਨ ਲਈ ਗੁਰੂ ਦੀ ਲੋੜ ਹੈ ਅੰਧੇਰੇ ਨੂੰ ਦੂਰ ਕਰਨ ਲਈ ਗੁਰੂ ਦੀ ਲੋੜ ਹੈ ਇਸ ਕਰਕੇ ਸਾਹਿਬ ਨੇ ਬੜੀ ਬਖਸ਼ਿਸ਼ ਕੀਤੀ ਤਮਾਮ ਸੰਸਾਰ ਨੂੰ ਜਿੱਥੇ ਕੋਈ ਭੇਦ ਨਹੀਂ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਉਹ ਚਾਰਾਂ ਨੂੰ ਸਾਂਝਾ ਉਪਦੇਸ਼ ਇੱਕ ਗਿਆਨ ਦਾ ਦੇ ਦਿੱਤਾ ਇੱਥੇ ਕਿਸੇ ਜ਼ਾਤ ਕਿਸੇ ਧਰਮ ਦਾ ਹੋਵੇ ਸਭ ਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਅੱਲਾ ਖੁਦਾ ਦੀ ਬੰਦਗੀ ਦਾ ਰਾਹ ਦੇ ਦਿੱਤਾ ਇਹ ਭਲਿਆ ਤੂੰ ਅਗਰ ਗੁਰੂ ਨਾਲ ਜੁੜ ਜਾਏਗਾ ਅਤੇ ਤੈਨੂੰ ਸੇਧ ਮਿਲ ਜਾਏਗੀ ਵੀ ਜੀਵਨ ਹੈ ਕਿ ਰੱਬ ਹੈ ਕਿ ਇਹ ਦੁਨੀਆ ਹੈ ਕਿ ਇਹ ਗੁਰੂ ਦੇ ਨਾਲ ਹੀ ਸਾਨੂੰ ਪਤਾ ਚੱਲਦਾ ਇਸ ਕਰਕੇ ਸਾਹਿਬ ਕਹਿਣ ਲੱਗੇ ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਜੇ ਸੌ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਜਿੰਨਾ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਧੰਨ ਧੰਨ ਕਹਿ ਲਈਏ ਓਨਾ ਹੀ ਥੋੜ੍ਹਾ ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਰੱਬ ਦੀ ਸੋਝੀ ਦਿੱਤੀ ਜੀਵਨ ਜਾਚ ਦਿੱਤੀ ਧਰਮ ਵੱਲ ਚੱਲਣਾ ਸਿਖਾਇਆ ਜਿਨ੍ਹਾਂ ਨੇ ਜਾਗਣਾ ਸਿਖਾਇਆ ਜਿਨ੍ਹਾਂ ਨੇ ਸੌਣਾ ਸਿਖਾਇਆ ਜਿਨ੍ਹਾਂ ਨੇ ਖਾਣਾ ਸਿਖਾਇਆ ਜਿਨ੍ਹਾਂ ਨੇ ਪਹਿਨਣਾ ਸਿਖਾਇਆ ਜਿਨ੍ਹਾਂ ਨੇ ਪੀਣਾ ਸਿਖਾਇਆ ਜਿਨ੍ਹਾਂ ਨੇ ਬੇਨਤੀ ਕਰਦਿਆਂ ਦੇਖਣਾ ਸਿਖਾਇਆ ਜਿਨ੍ਹਾਂ ਨੇ ਸੁਣਨਾ ਸਿਖਾਇਆ ਜਿਨ੍ਹਾਂ ਨੇ ਬੋਲਣਾ ਸਿਖਾਇਆ ਜਿਨ੍ਹਾਂ ਨੇ ਮਨ ਨੂੰ ਚਿੰਤਨ ਕਰਨਾ ਸਿਖਾਇਆ ਇਹ ਗੁਰੂ ਰਾਹੀਂ ਹੀ ਸਾਨੂੰ ਪਤਾ ਚੱਲਦਾ ਇਸ ਕਰਕੇ ਸਾਹਿਬ ਕਹਿਣ ਲੱਗੇ ਅਗਰ ਗੁਰੂ ਨਾਲ ਜੁੜ ਜਾਈਏ ਤਾਂ ਸਮਝ ਆਉਂਦੀ ਹੈ ਅੱਖਰ ਬਿਰਖ ਬਾਗ ਭੋਏ ਚੋਖੀ ਸਿੰਚਿਤ ਭਾਉ ਕਰੇਹੀ ਸਭਨਾ ਫਲ ਲਾਗੈ ਨਾਮ ਏਕੋ ਬਿਨ ਕਰਮਾ ਕੈਸੇ ਲੇਹੀ ਬਸੰਤ ਰਾਗ ਦੇ ਇਸ ਪਾਵਨ ਸ਼ਬਦ ਦੇ ਬੋਲਾਂ ਵਿੱਚ ਸਾਹਿਬ ਕਹਿੰਦੇ ਨੇ ਇਹ ਭਲਿਆ ये गुरबाणी दे शब्द विचार दे तैनू अखरां दा बीज दिता है, हिरदे दी धरती विच बीज लेवी। अगर एग्रीकल्चर यूनिवर्सिटी लुधियाना जो पंजाब नाल संबंधित नवे बीज पैदा कर दी है, हाइब्रिड बीज पैदा कर दी है, उत्थों जिमीदार बीज खरीदते ने, ध्यान च रख लेना, पर बीज खरीद के ही नहीं रख लेंदे, जे महंगा वधिया आला नवी किस्म का हाइब्रिड बीज खरीदया होवे उन्दे लई आला धरती तैयार कर दे, उन्दे लई आम जमीन च नहीं वो बीज बीज देंदे, बीज थोड़ा मिलिया इनू होर वधाना उत्थे धरती नू आला तैयार करदे ने। जे एक कनाल विच 5 किलो कणक का बीज पाया, मैं बेनती कर दिया, एक मन आम औसतन नाल निकलता है, पर जिमीदार कहिंदा भी नहीं मैं इस 5 किलो नाल एक क्वंटल बीज पैदा कर लेगा, क्योंकि धरती वधिया बनावा, खाद ज़्यादा पावा, इस पानी पूरा देवा, इसकी गोडी पूरी करा। साहब कहन लगे तैनू करते वालों ये शब्द गुरु के अखरां का बीज दिता है, इन्हां नू बीज अखर बिरख बाग भोएं चोखी, तैनू चोखी भोएं दिती है, तैनू जमीन हिरदे की धरती की वाधू दिती है, सिंचत भाव करे ही इन्हां नाल प्यार कर ली, शब्द नू गुरु की बाणी नू बड़े चाओ नाल पढ़ी, जिमें जिमें तू अंदर हिरदे विच गुरु शब्द के ज्ञान के अखरां का बीज संभालता जाएगा, बाणी पढ़ता जाएगा, बाणी विचारता जाएगा, बाणी अनुसार चलता जाएगा, तिवें तिवें तेरी धरती हिरदे दी इतना बीज पैदा कर देगी। हजूर ने इत्थे बख्शिश की, कहन लगे सबना फल लागै, जेड़े भी ये शब्द अखरां दा बीज बीजनगे किसी की धरती विच उगया बीज फल तो सखना नहीं रहेगा। सबना फल लागै, वो किहड़ा फल लगेगा, नाम एको, सारिआं नूं वाहिगुरु नाम का फल लग जाएगा। फिर की होवेगा, बस सिंचत भाव करे ही सबना फल लागै, नाम एको, पर बिन कर्मा कैसे ले ही, बिना कर्मा तो, बिना बख्शिश तो, बिना अपने उद्यम के बीजे कर्मा तो किवें किसी की फल झोली विच पाएगा। इस करके गुरु तो बिना किसी नूं समझ नहीं आ सकती है जी।
पुरख मह नार, नार मह पुरखा, बुझो ब्रह्म ज्ञानी।
पुरख मह नार, नार मह पुरखा, बुझो ब्रह्म ज्ञानी। ए ब्रह्म ज्ञानी, ब्रह्म दे ज्ञान हासिल करन वालिया इस गल नूं समझ लै, हर पुरख विच एक नार दा जन्म देन वाला वो बीज छुपिया है, क्योंकि पुरख दे वीरज तो ही नार दा जन्म है, ते नारी ही अगों पुरख नूं जन्म देंदी है। पुरख मैं नार, नार मैं पुरखा, ये तो हो गया बार दा प्रमाण, ध्यान च रख लेना। उस करते पुरख सतगुर पुरख एक है, होर सगली नार सबाई, एक अकाल पुरख वाहिगुरु पुरख है, उस विच तमाम जीव नारी दी तरह उस विच ने। पुरख मैं नार, ते तमाम नारियां विच एक करता पुरख समाया होया। बुझो ब्रह्म ज्ञानी, ऐ ज्ञानी ब्रह्म नू बुझो, बुझो ब्रह्म ज्ञानी। इन्हों थोड़ा जिहा विश्राम दे के अर्थ करना, बुझो ब्रह्म ज्ञानी, ऐ ज्ञानी ब्रह्म नू बुझो, भी तमाम जीवां विच ओ करता पुरख एक है। उस नू असीं रोज़ पढ़ते हाँ ना, एक ओंकार सतनाम करता पुरख, वो करता पुरख है जो तमाम जीवात्मावां नारियां नूं अपने चो पैदा करन वाला है, ते तमाम नारियां दे विच वो करता पुरख आप ही समाया होया। और इस करके साहब कहन लगे इस गल दा बुझना करो जी।
धुन मह ध्यान, ध्यान मह जानिया, गुरमुख अकथ कहानी।
ਅਕਥ ਕਹਾਣੀ ਨੂੰ ਗੁਰੂ ਵੱਲ ਮੁੱਖ ਕਰਕੇ ਜਾਣਨਾ ਕਰ। ਉਹ ਅਕਥ ਕਹਾਣੀ ਹੈ ਧੁਨ ਮੈਂ ਧਿਆਨ ਆਖੋ ਵਾਹਿਗੁਰੂ 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 ਵਾਹਿਗੁਰੂ। ਧੁਨ ਚੋਂ ਤੇਰੀ ਸੁਰਤ ਧਿਆਨ ਨਾਲ ਜੁੜ ਕੇ ਉਸ ਧੁਨ ਨੂੰ ਸੰਗ੍ਰਹਿ ਕਰ ਲੇਵੇ, ਅਤੇ ਜਿਸ ਦਿਨ ਤੇਰੀ ਜ਼ੁਬਾਨ ਦੇ ਬੋਲ ਭਾਵੇਂ ਬਾਹਰੋਂ ਨਾ ਬੋਲਣ, ਫਿਰ ਬਿਨ ਜਿਹਵਾ ਜੋ ਜਪੈ ਹਿਆਏ, ਕੋਈ ਜਾਣੇ ਕੈਸਾ ਨਾਉ, ਕਥਨੀ ਬਦਨੀ ਬਦਨ ਮੁੱਖ ਨੂੰ ਕਹਿੰਦੇ ਨੇ, ਮੁੱਖ ਵਿੱਚੋਂ ਨਿਕਲੇ ਉਹ ਬੋਲ ਉਹ ਪਿੱਛੇ ਰਹਿ ਗਏ, ਹੁਣ ਨਹੀਂ ਮੁੱਖੋਂ ਬੋਲਦਾ। ਕਥਨੀ ਬਦਨੀ ਰਹੇ ਨਿਬਰਾਂਤ, ਸੋ ਬੂਝੈ ਹੋਵੇ ਜਿਸ ਦਾਤ, ਅਹਿਨਸ ਅੰਤਰ ਰਹੇ ਲਿਵਲਾਏ, ਸੋਈ ਪੁਰਖ ਜੇ ਸੱਚ ਸਮਾਏ। ਇੱਕ ਅਵਸਥਾ ਸੀ ਜਦੋਂ ਬੜੇ ਸਹਿਜ ਵਿੱਚ ਰਸਨਾ ਬੋਲਦੀ ਸੀ ਅਤੇ ਅੰਦਰ ਦੀ ਸੁਰਤ ਬੜੀ ਇਕਾਗਰਤਾ ਨਾਲ ਧਿਆਨ ਮਨ ਉਸ ਨੂੰ ਸੁਣਦੀ ਸੀ। ਧਿਆਨ ਦੇ ਅਰਥ ਕੀ ਨੇ, ਜਿਹੜਾ ਧਿਆਨ 'ਚ ਰੱਖਿਓ, ਮਨ ਦੀਆਂ ਤਮਾਮ ਬਿਰਤੀਆਂ ਦਾ ਇੱਕ ਥਾਵੇਂ ਕੇਂਦਰਿਤ ਹੋ ਜਾਣਾ, ਮਨ ਦੇ ਸਾਰੇ ਖਿਆਲਾਂ ਨੂੰ ਇਕੱਠਿਆਂ ਕਰਕੇ ਇੱਕ ਦੀ ਤਰਫ ਉਸ ਦੀ ਰਵਾਨਗੀ ਹੋ ਜਾਣੀ, ਉਸ ਨੂੰ ਧਿਆਨ ਕਹਿੰਦੇ ਨੇ। ਜਰਾ ਮੈਂ ਧਿਆਨ ਬਾਬਤ ਥੋੜ੍ਹੀ ਜਿਹੀ ਗੱਲ ਕਰਾਂ। ਆਕਾਸ਼ 'ਚੋਂ ਸੂਰਜ ਦੀਆਂ ਕਿਰਨਾਂ ਨਿਕਲਦੀਆਂ, ਉਹ ਖਿੰਡੀਆਂ ਪੁੰਡੀਆਂ ਨੇ, ਸਾਰਾ ਦਿਨ ਇੱਕ ਕਾਗਜ਼ ਉਹਨਾਂ ਕਿਰਨਾਂ ਦੇ ਸਾਹਮਣੇ ਪਿਆ ਰਹਿੰਦਾ, ਪਰ ਉਸ ਕਾਗਜ਼ 'ਤੇ ਸੂਰਜ ਦੀਆਂ ਕਿਰਨਾਂ ਦਾ ਕੋਈ ਸੇਕ ਨਹੀਂ। ਇੱਕ ਛੋਟਾ ਜਿਹਾ ਸ਼ੀਸ਼ਾ ਲੈ ਲਿਆ, ਐਨਕ ਵਾਲਾ ਸ਼ੀਸ਼ਾ ਹੀ ਲੈ ਲੈਣਾ ਕਦੀ, ਉਸ ਸ਼ੀਸ਼ੇ ਨੂੰ ਸੂਰਜ ਦੀਆਂ ਕਿਰਨਾਂ ਦੇ ਸਮਕਸ਼ ਰੱਖ ਕੇ ਫੋਕਸ ਬਣਾਇਆ, ਉਹ ਨਿੱਕੀ ਜਿਹੀ ਟਿੱਕੀ ਬਣ ਗਈ। ਉਹ ਕਿੰਨੀਆਂ ਕੁ ਕਿਰਨਾਂ ਉਸ ਸ਼ੀਸ਼ੇ ਨੇ ਇਕੱਠੀਆਂ ਕੀਤੀਆਂ, ਕੋਈ ਬਹੁਤ ਸਾਰੀਆਂ ਤਾਂ ਨਹੀਂ ਨਾ ਕੀਤੀਆਂ, ਥੋੜ੍ਹੀਆਂ ਜਿਹੀਆਂ ਕਿਰਨਾਂ ਇਕੱਠੀਆਂ ਹੋ ਕੇ ਜਦੋਂ ਉਸ ਸ਼ੀਸ਼ੇ ਰਾਹੀਂ ਗੁਜ਼ਰੀਆਂ, ਇੱਕ ਛੋਟਾ ਜਿਹਾ ਉਹ ਫੋਕਸ ਹੋਇਆ ਸੂਰਜ ਦੀਆਂ ਕਿਰਨਾਂ ਦਾ ਟਿੱਕੀ ਰੂਪ, ਕਾਗਜ਼ ਨੂੰ 2 ਮਿੰਟ ਨਹੀਂ ਲੱਗਦੇ ਕਿ ਅੱਗ ਲੱਗ ਜਾਂਦੀ ਅਤੇ ਕਾਗਜ਼ ਸੜਨਾ ਸ਼ੁਰੂ ਹੋ ਜਾਂਦਾ। ਅਗਰ ਉਹ ਸੂਰਜ ਦੀਆਂ ਕਿਰਨਾਂ ਖਿੰਡੀਆਂ ਪੁੰਡੀਆਂ ਰਹਿਣ ਅਤੇ ਸਾਰਾ ਦਿਨ ਵੀ ਕਾਗਜ਼ ਉਹ ਸੂਰਜ ਦੀਆਂ ਕਿਰਨਾਂ ਸਮਕਸ਼ ਰਹੇ, ਕੋਈ ਅਸਰ ਨਹੀਂ, ਸੇਕ ਨਹੀਂ। ਪਰ ਜੇ ਇੱਕ ਫੋਕਸ ਹੋ ਗਿਆ, ਕਿਰਨਾਂ ਦਾ ਸੰਗ੍ਰਹਿ ਹੋ ਗਿਆ ਅਤੇ ਝੱਟ ਅੱਗ ਲੱਗ ਗਈ, ਮਨ ਦੀ ਬਿਰਤੀ ਕਦੀ ਇੱਧਰ ਦੌੜ ਗਈ ਕਦੀ ਇੱਧਰ ਦੌੜ ਗਈ, 10 ਸਾਲ ਲੰਘ ਗਏ, 20 ਸਾਲ ਲੰਘ ਗਏ, 40-40 ਸਾਲ ਲੰਘ ਗਏ, ਵਾਹਿਗੁਰੂ ਵਾਹਿਗੁਰੂ ਵੀ ਕਹਿੰਦੇ ਰਹੇ, ਬਾਣੀ ਵੀ ਪੜ੍ਹਦੇ ਰਹੇ, ਪਰ ਉਹ ਮਨ ਦੀ ਬਿਰਤੀ ਧਿਆਨ ਨਾ ਬਣੀ ਅਤੇ ਧਿਆਨ ਨਾ ਬਣਨ ਕਰਕੇ ਵਾਹਿਗੁਰੂ ਦਾ ਗਿਆਨ ਨਾ ਮਿਲਿਆ, ਵਾਹਿਗੁਰੂ ਨੂੰ ਜਾਣ ਨਾ ਸਕੇ, ਅਨੁਭਵ ਨਾ ਹੋ ਸਕਿਆ, ਦਰਸ਼ਨ ਨਾ ਹੋ ਸਕਿਆ। ਜਿਸ ਦਿਨ ਮਨ ਦਾ ਪੂਰਨ ਤੌਰ 'ਤੇ ਇੱਕ ਥਾਵੇਂ ਕੇਂਦਰਿਤ ਹੋ ਜਾਣਾ, ਜਿਸ ਨੂੰ ਧਿਆਨ ਕਹਿੰਦੇ ਨੇ, ਉਹ ਬਣ ਗਿਆ। ਇਸ ਕਰਕੇ ਉਸ ਦਿਨ ਧੁਨ ਮੈਂ ਧਿਆਨ, ਹੁਣ ਧਿਆਨ ਮੈਂ ਜਾਣਿਆ। ਗੁਰਮੁਖ ਅਕਥ ਕਹਾਣੀ, ਇਹ ਗੁਰਮੁਖ ਦੀ ਅਕਥ ਕਹਾਣੀ ਹੋ ਗਈ, ਜਿਹੜੀ ਕਥਨ ਨਹੀਂ ਕੀਤੀ ਜਾ ਸਕਦੀ, ਜਿਹੜੀ ਉਸ ਅਵਸਥਾ 'ਤੇ ਲੈ ਗਈ ਜਿੱਥੇ ਉਸ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ। ਇਸ ਕਰਕੇ ਸਾਹਿਬ ਕਹਿੰਦੇ ਨੇ, ਤੇਰਾ ਧਿਆਨ ਕਿੱਥੇ ਜੁੜੇ। ਹੁਣ ਬੇਨਤੀ ਕਰਨ ਲੱਗਾ, ਕਾਮੀ ਦਾ ਧਿਆਨ ਸਰੀਰ ਨਾਲ ਜਾ ਜੁੜਦਾ, ਸੰਗੀਤ ਸੁਣਨ ਵਾਲੇ ਦਾ ਧਿਆਨ ਦੁਨੀਆਂ ਦੇ ਗੰਦੇ ਬੋਲਾਂ ਨਾਲ ਜਾ ਜੁੜਦਾ, ਧਿਆਨ ਤਾਂ ਉਹਨਾਂ ਦਾ ਵੀ ਜੁੜਦਾ ਪਰ ਜਿੱਧਰ ਜੁੜਦਾ ਉੱਧਰ ਬਰਬਾਦੀ ਹੈ। ਨਸ਼ਈ ਦਾ ਧਿਆਨ ਨਸ਼ੇ ਵੱਲ ਜੁੜ ਜਾਂਦਾ, ਅਮਲਣ ਸਿਓ ਅਮਲੀ ਲਪਟਾਇਓ, ਭੂਮਣ ਭੂਮ ਪਿਆਰੀ, ਖੀਰ ਸੰਗ ਬਾਰਕ ਹੈ ਲੀਨਾ, ਪ੍ਰਭ ਸੰਤ ਐਸੇ ਹਿਤਕਾਰੀ। ਇਹ ਹੈ ਇੱਕ ਦਾ ਧਿਆਨ ਦੁਨੀਆਂ ਵੱਲ ਜੁੜਿਆ, ਉਹ ਦੁਨੀਆਂ ਵਿੱਚ ਗਰਕ ਹੋ ਗਿਆ, ਇੱਕ ਦਾ ਧਿਆਨ ਦੁਨੀਆਂ ਦੇ ਮਾਲਕ ਨਾਲ ਜੁੜਿਆ, ਜ਼ਿੰਦਗੀ ਬਦਲ ਗਈ ਉਸ 'ਤੇ। ਇਸ ਕਰਕੇ ਸਾਹਿਬ ਕਹਿਣ ਲੱਗੇ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਉਹ ਧਿਆਨ ਐਡਾ ਜੁੜ ਜਾਏ ਕਿ ਨਾਦ ਭਰਮੇ ਜੈਸੇ ਮਿਰਗਾਏ, प्राण तजे वाको ध्यान न जाए। जिमें एक घंटा रेड़े का शब्द सुनने दे लई मिर्ग आ पहुंचिया, उत्थे शिकारी बैठा सी, उसने उठ के वार किया, भावें उसकी मौत तो हो गई पर अंदरों ध्यान की मौत नहीं हुई। नाद भरमे जैसे मृगाए प्राण तजे वाको ध्यान ना जाए, बस बंद बंद कटिया जाए। जपजी साहब ना विसरे, वाहिगुरु ना विसरे, खोपरी ला जाए, आरे नाल चीर दिता जाए, पर जाप एक रस जारी रह जाए। ये है प्राण तजे वाको ध्यान ना जाए। ये साहब की रहमत होवे भी धुन मैं ध्यान ध्यान धरो, तह को मन मैं जह को अमितोज सबै जग छायो। बस उस नाल जदों ऐसा अंदर ध्यान जुड़ गया, हुण ओ धुन मैं बेनती करा मुखो नाम भी बोलीए, अजपा जाप रूप विच बिन जिहवा जो जपै हे आए। अंदरों हिरदा पिया बोलद, अंदरों उस नाम की धुन नू बिना बोलिया ही ध्यान श्रवण पिया कर रहा है। ये है कि गुरमुख अकथ कहानी की अवस्था बन गई जी।
मन मह जोता जोत मह मनुआ, पंच मिले गुर भाई।
मन मह जोत, मन तू जोत स्वरूप है, अपना मूल पछाण मन विच जोत है, अते उस जोत विच ही इस मन की होंद है। अगर जोत ना होवे ते मन ही ना होवे। मैं वही और तू वही, ये जान ले जोत का सब काम है, ये मान ले जोत जगती है, तो है जिंदगी, इसलिए इस जोत को पहचान ले। बस जागत जोत जपै निसबासर, एक बिना मन नैक ना आनै, पूर्ण प्रेम प्रतीत सजै, व्रत गोर मड़ी मठ भूल ना मानै, तीर्थ दान दया तप संजम, एक बिना न एक पछानै, पूर्ण जोत जगै घाट में, तब खालसा ताहें नखालस जानै। ऐ भलिया ए जान के मन में जोत, मन विच जोत है, चूंकि जोत स्वरूपी रहो पर वो तमाम संसार विच जोत स्वरूप है, वो मन विच भी है, उसका प्रकाश मन विच है, ध्यान च रख लेना। अगर मन विच जोत ना होवे ते मन ही ना होवे। इस वास्ते सतगुरु कहिंदे ने मन में जोत, जोत में मनुआ, पंच मिले गुर भाई। पंच मिले वो पंज अखां, कन, नासका, रसना विच रस लैन वाली शक्ति दा रसना भाग, ते खलड़ी विच स्पर्श करन वाला भाग, ये पंज ज्ञान इंद्रिय ने, ध्यान च रख लेना। ये अगे पंज मिले नहीं सन, ये वक्खरे वक्खरे सन, अखां रूप नाल, कन दुनिया दे संगीत नाल, नासका सुगंधी नाल, त्वचा स्पर्श करन नाल, ते रसना रस नाल जुड़ी हुई सी। हालत ये सी मृग मीन भृंग पतंग कुंचर एक दोख विनाश पंच दोख असाध जामै, ताकि केतक आस शब्द स्पर्श रूप रस ते गंध नाल जुड़े होए। ये पंज ज्ञान इंद्रिये अपनी मौत सहेड़ी बैठे सन, हुण ये पंचे मिल गए। अखां जो वेखदियां वाहिगुरू, कन जो सुनदे वाहिगुरू दे बोल, रसना जो रस लैंदी ओ वाहिगुरू दा रस, नक जो सुंघदा ओ वाहिगुरू दी सुगंधी, ते त्वचा जो स्पर्श करदी ओ वाहिगुरू दा स्पर्श। हुण पंच मिले गुर भाई, ए भाई ए गुरु दी बख्शिश नाल पंजे एक थावे आ जुड़े हैं जी।
नानक तिनका साद बलिहारी, जिन एक शब्द लेव लाई।
गुरु नानक पातशाह कहते ने मैं उन तो सदके सदके जावा, बलहार बलहार जावा, किन्ना तो जेड़े झूठ बोलन वाले ने, जेड़े कोई नशा सेवन करन वाले ने, जेड़े गुरु तो बेमुख ने, जेड़े खंडे बाटे दी अमृत पहुँच तो सखने ने, उन्हों तो बलहार जाते ने। ना ना उन्होंने तो लानत पाई है, जेड़े बेमुख ने, नाम ते गुरु तो भुले हुए ने, उन्हों तो बलहार बलहार जाते ने, ਜਿਨ੍ਹਾਂ ਦੀ ਲਿਵ ਇੱਕ ਸ਼ਬਦ ਨਾਲ ਜੁੜ ਗਈ। ਓਅੰਕਾਰ ਏਕ ਧੁਨ ਏਕੈ ਰਾਗ ਅਲਾਪੈ, ਏਕਾ ਦੇਸ਼ੀ ਏਕ ਦੁਖਾਵੈ, ਏਕੋ ਰਿਹਾ ਵਿਆਪੈ, ਏਕਾ ਸੁਰਤ ਏਕਾ ਹੀ ਸੇਵਾ, ਏਕੋ ਗੁਰ ਤੇ ਜਾਪੈ। ਬਸ ਉਸ ਓਅੰਕਾਰ ਇੱਕ ਸ਼ਬਦ ਦੇ ਨਾਲ ਜਿਨ੍ਹਾਂ ਦੀ ਲਿਵ ਜੁੜ ਗਈ, ਧਿਆਨ 'ਚ ਰੱਖਣਾ, ਚੂੰਕਿ ਲਿਵ ਕਹਿੰਦੇ ਨੇ ਪਿਆਰ ਭਰੀ ਅੰਦਰੋਂ ਨਿਕਲੀ ਇੱਕ ਤਰਫ ਦੀ ਸੁਰਤ ਨੂੰ। ਲਿਵ ਲਿਵੈ ਕੋ ਧਾਵੈ, ਪਿਆਰ ਪਿਆਰੇ ਵੱਲ ਦੌੜਦਾ। ਹੁਣ ਵਾਹਿਗੁਰੂ ਦਾ ਪਿਆਰ ਵਾਹਿਗੁਰੂ ਵੱਲ ਅੰਦਰੋਂ ਪਿਆ ਦੌੜਦਾ। ਬਸ ਏਕ ਸ਼ਬਦ ਲਿਵ ਲਾਈ, ਪਰ ਬੇਨਤੀ ਕਰਦੇ ਹਾਂ ਅਗਰ ਇੱਕ ਨਾਲ ਲਿਵ ਜੁੜ ਜਾਏ, ਇੱਕ ਨਾਲ ਪਿਆਰ ਪੈ ਜਾਏ, ਇੱਕ ਨਾਲ ਇਕਾਗਰਤਾ ਵਾਲਾ ਭਾਉ ਅੰਦਰੋਂ ਪੈਦਾ ਹੋ ਜਾਏ, ਉਹ ਜ਼ਿੰਦਗੀ ਦਾ ਸਰਬਕਾਲ ਸਹਾਰਾ, ਉਹ ਸੁੱਖ ਝੋਲੀ ਵਿੱਚ ਪਾਉਣ ਵਾਲਾ, ਉਹ ਦੁੱਖ ਮਿਟਾਉਣ ਵਾਲਾ, ਉਹ ਜ਼ਿੰਦਗੀ ਦੀ ਮੰਜ਼ਿਲ 'ਤੇ ਪਹੁੰਚਾਉਣ ਵਾਲਾ, ਉਹ ਔਗੁਣਾਂ ਤੋਂ ਛੁਡਾਉਣ ਵਾਲਾ, ਉਹ ਗੁਣਾਂ ਦਾ ਭਰਪੂਰ ਖਜ਼ਾਨਾ ਹਿਰਦੇ ਵਿੱਚ ਸਮਾਉਣ ਵਾਲਾ। ਉਸ ਨਾਲ ਜਿਸ ਦਿਨ ਜੁੜ ਗਏ, ਅੰਦਰ ਦਾ ਧਿਆਨ ਅੰਦਰ ਦੀ ਨਜ਼ਰ ਜਿਸ ਦਿਨ ਉਸ ਨਾਲ ਜੁੜ ਗਈ, ਤਾਂ ਅਦੀਬ ਲਿਖਦਾ ਨਜ਼ਰ ਬਦਲੀ ਨਜ਼ਾਰੇ ਬਦਲ ਗਏ, ਅਰੇ ਕਿਸ਼ਤੀ ਕਾ ਰੁੱਖ ਬਦਲਾ ਤੋਂ ਕਿਨਾਰੇ ਬਦਲ ਗਏ। ਉਹ ਸਾਹਿਬ ਦੀ ਰਹਿਮਤ ਹੋ ਗਈ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਮੈਂ ਉਹਨਾਂ ਤੋਂ ਬਲਹਾਰ ਜਾਂਦਾ, ਸਦਕੇ ਸਦਕੇ ਜਾਂਦਾ, ਜਿਨ੍ਹਾਂ ਨੇ ਉਸ ਇੱਕ ਵਾਹਿਗੁਰੂ ਜੀ ਦੇ ਨਾਲ ਆਪਣੇ ਧਿਆਨ ਨੂੰ ਜੋੜਨਾ ਕਰ ਲਿਆ। ਇਹ ਸਾਹਿਬ ਰਹਿਮਤ ਕਰਨ, ਉਸ ਇੱਕ ਨਾਲ ਜੁੜ ਕੇ ਔਗਣ ਵਿਕਾਰਾਂ ਤੋਂ ਖਹਿੜਾ ਛੁਡਾਈਏ, ਸ਼ਬਦ ਗੁਰੂ ਦੇ ਲੜ ਲੱਗ ਕੇ ਲੋਕ ਪਰਲੋਕ ਸੁਹੇਲਾ ਕਰੀਏ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਇਸ ਪਾਵਨ ਦਰ ਨਾਲ ਜੁੜਦੇ ਹਾਂ। ਅੰਮ੍ਰਿਤ ਸੋਮੇ ਦਾ ਉਹ ਅੰਮ੍ਰਿਤ ਸ਼ਬਦ, ਅੰਮ੍ਰਿਤ ਖੰਡੇ ਬਾਟੇ ਦਾ ਅਤੇ ਅੰਮ੍ਰਿਤ ਧਿਆਨ ਇਸ ਦਰ ਤੋਂ ਪ੍ਰਾਪਤ ਕਰਕੇ ਜ਼ਿੰਦਗੀ ਨੂੰ ਸਰਸ਼ਾਰ ਕਰ ਲਈਏ ਜੀ। ਇਹਨਾਂ ਅੱਖਰਾਂ ਨਾਲ ਆਪਣੀਆਂ ਭੁੱਲਾਂ ਦੀ ਖਿਮਾ ਮੰਗਦੇ ਹਾਂ। ਕੋਟਾਨ ਕੋਟ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਅਕਾਲ ਪੁਰਖ ਜੀ ਦਾ ਕਰਦੇ ਹਾਂ। ਕੋਟਾਨ ਕੋਟ ਧੰਨਵਾਦ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਦਾ ਕਰਦੇ ਹਾਂ। ਹਾਰਦਿਕ ਤੌਰ 'ਤੇ ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਧਾਨ ਸਾਹਿਬ ਜੀ, ਸਮੂਹ ਸਿੰਘ ਸਾਹਿਬਾਨ, ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਾਰੀਆਂ ਸੰਗਤਾਂ ਦਾ ਹਾਰਦਿਕ ਧੰਨਵਾਦ ਕਰਦੇ ਹਾਂ। ਆਪਣੀਆਂ ਭੁੱਲਾਂ ਦੀ ਖਿਮਾ ਮੰਗਦਾ ਹਾਂ ਜੀ। ਆਓ ਸਾਹਿਬ ਦੀ ਸੀਸ ਪ੍ਰਾਪਤ ਕਰਦੇ ਹਾਂ। ਇਸ ਸ਼ਬਦ ਦੀਆਂ ਦੋ ਪੰਕਤੀਆਂ ਮੁੜ ਸ਼ਰਵਣ ਕਰਕੇ ਭੁੱਲ ਚੁੱਕ ਦੀ ਖਿਮਾ ਪ੍ਰਦਾਨ ਕਰਦੇ ਹਾਂ, ਮੁੜ ਫਤਿਹ ਨਾਲ ਸਾਂਝ ਪਾਵਾਂਗੇ ਜੀ।
ਮਨ ਮਹ ਜੋਤ ਜੋਤ ਮਹ ਮਨੁਆ, ਪੰਚ ਮਿਲੇ ਗੁਰ ਪਾਈ,
ਨਾਨਕ ਤਿਨਕੈ ਸਦ ਬਲਿਹਾਰ, ਜਿਨ ਏਕ ਸ਼ਬਦ ਲਿਵ ਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੂੰ ਠਾਕੁਰ ਤਮ ਪੈ ਅਰਦਾਸ, ਜਿਉ ਪਿੰਡ